You're with SBS Radio.
SBS ਪੰਜਾਬੀ ਸੁਣ ਰਹੇ ਸਾਰੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਅੱਜ ਅਸੀਂ ਸਾਂਝ ਪਾਉਣ ਜਾ ਰਹੇ ਹਾਂ ਪ੍ਰੇਰਣਾਦਾਇਕ ਬੁਲਾਰੇ ਸਿਮਰਜੀਤ ਸਿੰਘ ਨਾਲ, ਜੋ ਇੱਕ ਸੈਲੀਬ੍ਰਿਟੀ ਮੋਟੀਵੇਸ਼ਨਲ ਸਪੀਕਰ ਤੇ ਲਾਈਫ ਕੋਚ ਹਨ ਅਤੇ ਅੰਤਰਰਾਸ਼ਟਰੀ ਪੱਧਰ ਤੇ ਵਿਦਿਆਰਥੀਆਂ ਤੋਂ ਲੈ ਕੇ ਕਾਰੋਬਾਰੀ ਨੇਤਾਵਾਂ ਦੇ ਪ੍ਰੇਰਣਾ ਸਰੋਤ ਹਨ। ਤੇ ਹਾਲ ਹੀ ਵਿੱਚ ਸਿਮਰਜੀਤ ਨੂੰ ਐਕਸੈਲੀਜੈਂਟ ਮੈਗਜ਼ੀਨ ਦੁਆਰਾ 2021 ਦੇ ਦੁਨੀਆ ਦੇ ਸਭ ਤੋਂ ਵੱਧ ਪ੍ਰੇਰਣਾਦਾਇਕ ਗਲੋਬਲ ਥੌਟ ਲੀਡਰਸ ਵਿੱਚ ਸੂਚੀਬੰਦ ਹੋਣ ਦਾ ਮਾਣ ਮੱਤਾ ਸਨਮਾਨ ਮਿਲਿਆ ਹੈ। ਆਓ ਗੱਲਬਾਤ ਕਰਦੇ ਹਾਂ ਸਪੀਕਰ ਸਿਮਰ ਦੇ ਨਾਲ। ਅਤ ਅਦਬ ਸਾਹਿਤ, ਨਿੱਘਾ ਸਵਾਗਤ ਸਿਮਰ।
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸੁਮੀਤ ਜੀ, ਐਂਡ ਆਸਟ੍ਰੇਲੀਆ ਵਿੱਚ ਵਸਦੇ ਦੁਨੀਆ ਭਰ ਤੋਂ ਪੰਜਾਬੀਆਂ ਨੂੰ, ਸਾਰਿਆਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕੁਮ। ਬਹੁਤ ਖੁਸ਼ੀ ਹੋ ਰਹੀ ਹੈ ਅੱਜ ਸ਼ੋਅ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ।
ਸਿਮਰ, ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਤੁਸੀਂ ਆਸਟ੍ਰੇਲੀਆ ਵਿੱਚ ਰਹਿ ਚੁੱਕੇ ਹੋ, ਆਪਣੀ ਜ਼ਿੰਦਗੀ ਦੇ ਉਸ ਪੜਾਅ ਦੇ ਤਜਰਬਿਆਂ ਬਾਰੇ ਥੋੜਾ ਚਾਨਣਾ ਪਾਓ।
ਬੜੇ ਵਧੀਆ ਸੀ ਜੀ, ਬੜੀਆਂ ਯਾਦਾਂ ਤਾਜ਼ੀਆਂ ਹੁੰਦੀਆਂ ਨੇ ਜਦੋਂ ਵੀ ਮੈਂ ਰਿਵਾਈਂਡ ਕਰਦਾ ਆਪਣੀ ਮੈਮਰੀ ਨੂੰ। ਅਗਸਤ 1999 ਦੀ ਗੱਲ ਆ, ਮੈਂ ਚੰਡੀਗੜ੍ਹ ਤੋਂ ਹੋਟਲ ਮੈਨੇਜਮੈਂਟ ਕੀਤੀ ਸੀ, ਉਸ ਤੋਂ ਬਾਅਦ ਹੋਟਲ ਸਕੂਲ ਸਿਡਨੀ ਕਰਕੇ ਹੈਗਾ ਇੱਕ ਇੰਸਟੀਚਿਊਟ ਜਿਹੜਾ ਕਿ CBD ਸਿਡਨੀ ਦੇ ਵਿੱਚ ਲੋਕੇਟਡ ਆ। ਮੈਨੂੰ ਹਾਲ ਤੱਕ ਯਾਦ ਹੈ ਸਰਕੂਲਰ ਕੀ ਸਾਨੂੰ ਟ੍ਰੇਨ ਸਟੇਸ਼ਨ ਪੈਂਦਾ ਹੁੰਦਾ ਸੀ, ਕਸਟਮਰ ਸੀ ਤੇ 5 ਮਿੰਟ ਉੱਥੇ ਰਸਤਾ ਸੀ, ਬੜੀ ਅੱਛੀ ਸੈਂਟਰਲ ਲੋਕੇਸ਼ਨ ਸੀ, ਬੜਾ ਅੱਛਾ ਇੰਸਟੀਚਿਊਟ ਸੀ। ਉਹਨਾਂ ਨੇ ਮੇਰੀ ਪ੍ਰੀਵੀਅਸ ਜਿਹੜੀ ਕੁਆਲੀਫਿਕੇਸ਼ਨ ਰੈਕੋਗਨਾਈਜ਼ ਕਰਕੇ ਇੱਕ ਸਾਲ ਦੇ ਵਿੱਚ ਜਿਹੜੀ ਬੈਚਲਰਸ ਡਿਗਰੀ ਸਾਨੂੰ ਮਿਲਣੀ ਸੀ ਦੂਜਾ ਰੈਜੀਡੈਂਸੀ ਦਾ ਸਾਡੇ ਇੰਸਟੀਚਿਊਟ ਦੇ ਨਾਲ। ਸੋ ਉਸ ਕਾਰਨ ਮੇਰਾ ਆਸਟ੍ਰੇਲੀਆ ਜੁਲਾਈ ਅਗਸਤ ਦਾ ਸੀਗਾ, ਮੈਨੂੰ ਐਗਜੈਕਟਲੀ ਡੇ ਕਿਆ ਆਉਣਾ ਹੋਇਆ। ਤੇ ਇੰਡੀਆ ਉਸ ਟਾਈਮ ਬੜੀ ਭਰਪੂਰ ਗਰਮੀ ਸੀਗੀ, ਔਰ ਬੜਾ ਜਿਹੜਾ ਮੌਸਮ ਜਿੱਦਾਂ ਇੱਥੇ ਬਾਰਿਸ਼ਾਂ ਦਾ ਮੌਸਮ ਸੀਗਾ, ਤੇ ਆਸਟ੍ਰੇਲੀਆ ਪਹੁੰਚੇ ਦੇਖਿਆ ਆਬੋ ਹਵਾ ਇੱਕਦਮ ਬਦਲੀ, ਐਂਡ ਵਿੰਟਰਸ ਤੁਹਾਡੀਆਂ ਉਸ ਟਾਈਮ ਤੇ ਹੁੰਦੀਆਂ ਨੇ, ਬੜਾ ਰਿਫਰੈਸ਼ਿੰਗ ਲੱਗਿਆ, ਬੜਾ ਅੱਛਾ ਲੱਗਿਆ। ਓਲੰਪਿਕਸ ਨੂੰ ਜਸਟ ਅਰਾਊਂਡ ਦਾ ਕਾਰਨਰ, ਸੋ ਇਵੈਂਟ ਇੰਡਸਟਰੀ, ਹੋਟਲ ਇੰਡਸਟਰੀ, ਟਰੈਵਲ ਟੂਰਿਜ਼ਮ, ਟ੍ਰੇਡ ਬੜਾ ਬੂਮ ਕਰ ਰਿਹਾ ਸੀਗਾ, ਤੇ ਬਹੁਤ ਕੁਛ ਸਿੱਖਿਆ ਜ਼ਿੰਦਗੀ ਦੇ ਵਿੱਚ, ਬੜੀਆਂ ਚੰਗੇ ਲੋਕ ਮਿਲੇ, ਜ਼ਿੰਦਗੀ ਦੇ ਅਲੱਗ ਅਲੱਗ ਐਕਸਪੀਰੀਅੰਸਿਸ ਜੋ ਸ਼ਾਇਦ ਇਕੱਲੇ ਯੂਨੀਵਰਸਿਟੀ ਦੇ ਵਿੱਚ ਨਹੀਂ ਮਿਲ ਪਾਉਂਦੇ ਜਾਂ ਇਕੱਲੇ ਇੱਥੇ ਗਿਆ ਰਹਿ ਕੇ ਨਹੀਂ ਮਿਲ ਪਾਉਂਦੇ, ਉਹਦੇ ਨਾਲ ਜਿਹੜਾ ਦਾਇਰਾ, ਸੋਚ ਦਾ ਦਾਇਰਾ ਵੱਡਾ ਹੋਇਆ, ਐਕਸਪੀਰੀਅੰਸ ਵੱਧਿਆ। ਮੈਨੂੰ ਹਾਲ ਤੱਕ ਯਾਦ ਹੈ ਮੈਂ ਆਪਣੀ ਜਦੋਂ ਫਸਟ ਜੋਬ ਲਈ ਸੁਨੀਤ ਅਪਲਾਈ ਕਰਨਾ ਸੀਗਾ, ਮੈਂ ਆਪਣੇ ਬਾਇਓਡਾਟਾ ਦੀ ਆਪਣੀ CV ਦੀਆਂ ਘੱਟੋ ਘੱਟ 100 ਕਾਪੀਆਂ ਪ੍ਰਿੰਟ ਕਰਕੇ ਉਹ CVD ਦੇ 2-3 ਕਿਲੋਮੀਟਰ ਦੇ ਰੇਡੀਅਸ ਵਿੱਚ ਲਗਭਗ ਹਰ ਹੋਟਲ, ਹਰ ਰੈਸਟੋਰੈਂਟ, ਹਰ ਕੈਫੇ ਦੇ ਵਿੱਚ ਡਿਸਟ੍ਰੀਬਿਊਟ ਕਰਤੀ ਅਸੀਂ। ਤੇ ਵਿਦ ਇਨ ਦ ਨੈਕਸਟ 3-4 ਡੇਜ਼ ਆਈ ਆਲਸੋ ਹੈਡ ਅ ਜੋਬ, ਸੋ ਆਈ ਪ੍ਰੀਟੀ ਮੱਚ ਹੈਡ ਅ ਗੁੱਡ ਐਕਸਪੀਰੀਅੰਸ। ਮੈਂ ਇਹਦੇ ਬਾਰੇ ਕੁਛ ਵੀਡੀਓਜ਼ ਵੀ ਬਣਾਏ ਆਪਣੇ ਯੂਟਿਊਬ ਚੈਨਲ 'ਤੇ, ਮੈਂ ਕਾਰ ਵਾਸ਼ ਦਾ ਐਕਸਪੀਰੀਅੰਸ ਜਿਹੜਾ ਉਹ ਵੀ ਬਿਆਨ ਕੀਤਾ। ਉਹਨੇ ਇਹ ਵੀ ਦੱਸਿਆ ਕਿ ਜ਼ਿੰਦਗੀ ਦੀਆਂ ਜਦੋਂ ਮੁਸ਼ਕਲਾਂ ਹੁੰਦੀਆਂ ਨੇ, ਦੋ ਚੀਜ਼ਾਂ, ਟੂ ਕੈਟੇਗਰੀਜ਼, ਵਨ ਆਰ ਥਿੰਗ ਦੈਟ ਯੂ ਹੈਵ ਟੂ ਡੂ, ਥਿੰਗ ਦੈਟ ਯੂ ਚੂਜ਼ ਟੂ ਡੂ, ਉਹ ਚੀਜ਼ਾਂ ਜੋ ਅਸੀਂ ਕਰਨੀਆਂ, ਦੂਸਰਾ ਜੋ ਅਸੀਂ ਚੂਜ਼ ਕਰਦੇ ਹਾਂ ਬਿਡ ਕਰਨੀਆਂ, ਤਾਂ ਸਾਡੀ ਗਰੋਥ ਉਹਨਾਂ ਚੀਜ਼ਾਂ ਨਾਲ ਹੁੰਦੀ ਹੈ। ਸਿਡਨੀ ਵਿੱਚ ਰਹਿ ਕੇ ਮੈਨੂੰ ਬੜੀਆਂ ਇੱਦਾਂ ਦੀ ਚੀਜ਼ਾਂ ਮਿਲੀਆਂ ਜੋ ਸ਼ਾਇਦ ਮੈਂ ਉਹਦਾ ਨਾ ਕਰ ਪਾਉਂਦਾ, ਉਹਦੇ ਨਾਲ ਮੇਰੀ ਪਰਸਨਲ ਮੈਂਟਲ ਡਿਵੈਲਪਮੈਂਟ ਕਾਫੀ ਜ਼ਿਆਦਾ ਹੋਈ, ਅਤੇ ਮੈਂ ਬੜਾ ਖੁਸ਼ ਨਸੀਬ ਸਮਝਦਾ ਆਪਣੇ ਆਪ ਨੂੰ ਕਿ 1999 'ਚ ਮੇਰਾ ਸਿਡਨੀ ਜਾਣਾ ਹੋਇਆ।
ਸਿਮਰ, ਜਦੋਂ ਅਸੀਂ ਆਪਣੇ ਮੁਲਕਾਂ ਤੋਂ ਬਾਹਰਲੇ ਦੇਸ਼ਾਂ 'ਚ ਆਉਂਦੇ ਹਾਂ ਤਾਂ ਆਪਣੇ ਮਨ ਵਿੱਚ ਇੱਕ ਬੜੀ ਹੀ ਸਕਾਰਾਤਮਕ ਪਿਕਚਰ ਬਣਾ ਕੇ ਆਉਂਦੇ ਹਾਂ, ਪਰ ਇੱਥੇ ਆ ਕੇ ਸਾਨੂੰ ਆਡ ਜੋਬਸ ਵੀ ਕਰਨੀਆਂ ਪੈਂਦੀਆਂ ਨੇ ਜਿਨ੍ਹਾਂ ਬਾਰੇ ਅਸੀਂ ਆਪਣੇ ਮੁਲਕਾਂ ਵਿੱਚ ਨਹੀਂ ਸੋਚ ਪਾਉਂਦੇ, ਤੇ ਇਸ ਤਹਿਤ ਕਈ ਵਾਰ ਸ਼ੁਰੂਆਤੀ ਦੌਰ ਵਿੱਚ ਇਮੋਸ਼ਨਲ ਤੇ ਮੈਂਟਲ ਸਪੋਰਟ ਨਾ ਹੋਣ ਕਾਰਨ ਮਨੋਬਲ ਕਾਫੀ ਗਿਰ ਜਾਂਦਾ ਹੈ। ਇਸ ਤਹਿਤ ਕੌਨਫੀਡੈਂਸ ਕਾਇਮ ਰੱਖਣ ਲਈ ਤੁਹਾਡੀ ਕੀ ਰਾਏ ਹੈ?
ਦੇਖੋ, ਮਨੋਬਲ ਤਾਂ ਹੋਏਗਾ ਜੇ ਤੁਸੀਂ ਆਪਣੀ ਈਗੋ ਆਪਣੀਆਂ ਐਕਸਪੈਕਟੇਸ਼ਨਸ ਨਾਲ ਲੈ ਕੇ ਆ ਰਹੇ ਹੋ ਵੀ ਮੈਂ ਫਲਾਣਾ ਫਲਾਣਾ ਸੀਗਾ ਇੰਡੀਆ ਤੇ ਹੁਣ ਮੈਨੂੰ ਇਹ ਕੰਮ ਕਰਨਾ ਪੈ ਰਿਹਾ। ਮੈਂ ਕਾਰ ਵਾਸ਼ ਦੀ ਤੁਹਾਨੂੰ ਆਪਣੀ ਗੱਲ ਕੀਤੀ, ਜੋ ਮੈਂ 8-10 ਦਿਨ ਹੀ ਜੋਬ ਕੀਤੀ ਜਸਟ ਫੋਰ ਸੇਕ ਆਫ ਐਕਸਪੈਰੀਮੈਂਟ। ਸੋ ਸੁਣਨ ਵਾਲੇ ਸਾਰੇ ਸੋਚਾਂ ਨੂੰ ਮੈਂ ਇਹ ਕਹਾਂਗਾ, ਇੱਕ ਐਕਸਪਲੋਰਰ ਦਾ ਮਾਇੰਡ ਸੈਟ ਲੈ ਕੇ ਆਓ, ਐਕਸਪਲੋਰੇਸ਼ਨ ਦੀ ਮਾਇੰਡ ਸੈਟ ਲੈ ਕੇ ਆਓ, ਜਿਗਿਆਸਾ ਦੀ ਭਾਵਨਾ, ਕਿਰਿਓਸਿਟੀ ਦੀ ਭਾਵਨਾ ਲੈ ਕੇ ਆਓ। ਆਪਣਾ ਪ੍ਰੀਵੀਅਸ ਬੈਗੇਜ, ਤੁਸੀਂ ਇੰਡੀਆ 'ਚ ਕੀ ਕਰਦੇ ਸੀਗੇ, ਸਾਨੂੰ ਆਫਿਸ ਐਂਟਰ ਹੋਣ ਦੀ ਕਿੰਨੇ ਸਲੂਟ ਵੱਜਦੇ ਸੀਗੇ, ਠੀਕ ਹੈ, ਤੁਸੀਂ ਕਿੰਨੇ ਵੈਲ ਟੂ ਡੂ ਸੀਗੇ ਫਾਈਨੈਂਸ਼ਲੀ ਜਾਂ ਸੋਸ਼ਲੀ, ਉਹ ਸਾਰੀਆਂ ਚੀਜ਼ਾਂ ਨੂੰ ਪਰੇ ਕਰਕੇ ਇੱਕ ਨਈ ਸ਼ੁਰੂਆਤ ਦੀ ਜਿਹੜੀ ਮਨ ਦੇ ਵਿੱਚ ਭਾਵਨਾ ਲੈ ਕੇ ਇੱਕ ਐਕਸਪਲੋਰਰ ਦੇ ਵਜੋਂ ਆਓ, ਤੇ ਫਿਰ ਤੁਹਾਨੂੰ ਕਦੀ ਵੀ ਕੋਈ ਵੀ ਇਹ ਹਰ ਜੋ ਮੁਸ਼ਕਿਲ ਹੈ ਇੱਕ ਸੀੜੀ ਦੀ ਇੱਕ ਕਦਮ ਦੀ ਤਰ੍ਹਾਂ ਨਜ਼ਰ ਆਏ। ਤੁਹਾਨੂੰ ਕਦੀ ਇਹ ਨਹੀਂ ਲੱਗੇਗਾ ਕਿ ਮੇਰਾ ਮਨੋਬਲ ਟੁੱਟ ਰਿਹਾ, ਮੈਨੂੰ ਇਹ ਕਿਉਂ ਕਰਨਾ ਪੈ ਰਿਹਾ, ਕਿਉਂਕਿ ਤੁਸੀਂ ਇੱਕ ਜਿੱਦਾਂ ਬੱਚਾ ਇੱਕ ਨਵੀਂ ਜਗ੍ਹਾ ਤੇ ਪਹੁੰਚਦਾ ਤੇ ਉਹ ਇੰਜੋਏ ਕਰਦਾ ਹਰ ਇੱਕ ਚੀਜ਼ ਨੂੰ, ਉਸ ਚੀਜ਼ ਨੂੰ, ਤੇ ਇਹ ਦੈਟ ਇਜ਼ ਵਨ ਆਫ ਦ ਫਸਟ ਥਿੰਗਸ, ਸਪਿਰਿਟ ਆਫ ਐਕਸਪਲੋਰੇਸ਼ਨ ਲੈ ਕੇ ਆਓ। ਦੂਸਰਾ, ਆਉਂਦੇ ਸਾਰੇ ਕੋਸ਼ਿਸ਼ ਕਰੋ ਕਿ ਤੁਸੀਂ ਸੈਲਫ ਸਫੀਸ਼ੀਐਂਟ ਬਣੋ ਦੂਸਰਿਆਂ ਤੇ, ਜੋ ਤੁਹਾਡੇ ਤੋਂ ਪਹਿਲੇ ਉੱਥੇ ਤੁਹਾਡੇ ਦੋਸਤ ਮਿੱਤਰ ਨੇ ਜਾਂ ਰਿਲੇਟਿਵਸ ਨੇ, ਹਰ ਚੀਜ਼ ਇਹ ਨਾ ਐਕਸਪੈਕਟ ਕਰੋ ਕਿ ਉਹ ਤੁਹਾਨੂੰ ਸੋਲਵ ਕਰਕੇ ਦੇਣਗੇ. ਤੁਸੀਂ ਡਰਾਈਵਰਸ ਲਾਇਸੈਂਸ ਬਣਾਉਣਾ, ਤੁਸੀਂ ਨੈਸ਼ਨਲ ਆਈ ਡੀ ਬਣਾਉਣੀ ਆਪਣੀਆਂ, ਹੋਰ ਚੀਜ਼ਾਂ ਕਿੰਨਾ ਕੁਛ ਕਰਨਾ. ਜਿਹੜਾ ਮੈਨੂੰ ਯਾਦ ਹੈ ਸੁਨੀਪ, ਪਹਿਲੇ ਦਿਨ ਜਦੋਂ ਮੈਂ ਕਾਲਜ ਜਾਣਾ ਸੀ ਤੇ ਮੇਰਾ ਜਿਹੜਾ ਫਰੈਂਡ ਉੱਥੋਂ ਟੈਕਸੀ ਚਲਾਉਂਦਾ ਸੀ ਤੇ ਉਹਨੇ ਮੈਨੂੰ ਮੈਸੇਜ ਦੱਸਿਆ ਵੀ ਟੈਕਸੀ ਚਲਾਉਣ ਚ ਮੇਰੇ ਇੰਨੇ ਡਾਲਰ ਜਿਹੜੇ ਪਰ ਡੇ ਬਣ ਜਾਂਦੇ. ਤੇ ਜਿੱਦਣ ਮੈਂ ਕਾਲਜ ਪਹਿਲੇ ਦਿਨ ਜਾਣਾ ਸੀ ਤੇ ਉਹ ਮੇਰੇ ਨਾਲ ਟ੍ਰੇਨ ਸਟੇਸ਼ਨ ਤੇ ਆਇਆ, ਮੈਂ ਕਿਹਾ ਛੱਡਣ ਤੱਕ ਆਇਆ, ਮੈਂ ਦਿਖਾਉਣ ਤੱਕ ਆ ਗਿਆ, ਫਿਰ ਨਾਲ ਵੀ ਬੈਠ ਗਿਆ. ਮੈਂ ਪੁੱਛਿਆ, ਮੈਂ ਕਿਹਾ ਤੂੰ ਕੰਮ ਤੇ ਨੀ ਜਾਣਾ ਅੱਜ? ਕਹਿੰਦਾ ਨਹੀਂ ਅੱਜ ਮੈਂ ਛੁੱਟੀ ਨਹੀਂ ਹੈ. ਮੈਂ ਕਿਹਾ ਕਿਉਂ? ਕਹਿੰਦੇ ਤੇਰੇ ਕਰਕੇ. ਮੈਂ ਕਿਹਾ ਕਿਉਂ? ਕਹਿੰਦੇ ਤੈਨੂੰ ਮੈਂ ਕਾਲਜ ਤੱਕ ਛੱਡ ਕੇ ਆਊਂਗਾ, ਉੱਥੇ ਤੈਨੂੰ ਦੱਸ ਦੇਣਾ, ਤੂੰ ਕੰਫਰਟੇਬਲ ਹੋ ਜਾਏ, ਸੈਕਟਰ ਸੈਕਟਰ. ਮੈਂ ਕਿਹਾ ਨਹੀਂ ਨਹੀਂ. ਮੈਂ ਕਿਹਾ ਤੂੰ ਇੱਥੇ ਤੱਕ ਆਇਆ, ਤੂੰ ਮੈਨੂੰ ਟ੍ਰੇਨ ਸਟੇਸ਼ਨ ਦੱਸਦਾ ਕਿੱਥੇ ਲੋਕੇਟਡ ਆ, ਤੇਰਾ ਬਹੁਤ ਬਹੁਤ ਧੰਨਵਾਦ, ਤੂੰ ਮੈਨੂੰ ਰਿਸੀਵ ਕਰਨ ਆਇਆ, ਤੂੰ ਮੈਨੂੰ ਹੋਰ ਬਹੁਤ ਹੈਲਪ ਕੀਤੀ, ਹੁਣ ਤੂੰ ਮੇਰੇ ਮਿੱਤਰ ਆਪਣੇ ਕੰਮ ਤੇ ਪਹੁੰਚ ਜਾ ਕੇ ਆਪਣੀ ਟੈਕਸੀ ਚਲਾ ਤੇ ਆਪਣੀ ਜਿਹੜੀ ਜਿਹੜਾ ਡੇਲੀ ਆਪਣਾ ਕੰਮ ਹੈਗਾ ਉਹਨੂੰ ਕੰਟੀਨਿਊ ਰੱਖ. ਤੇ ਮੈਂ ਅੱਜ ਆਪਣਾ ਰਸਤਾ ਖੁਦ ਨਾਲ ਲੱਭ ਪਾਇਆ ਤੇ ਕਦੇ ਵੀ ਨਹੀਂ ਲੱਭ ਪਾਊਂਗਾ. ਤੇ ਮੈਨੂੰ ਹਾਲ ਤੱਕ ਯਾਦ ਹੈ, ਉਸ ਤੋਂ ਬਾਅਦ ਮੈਂ ਉਹ ਜਿੱਦਾਂ ਉਹ ਆਟੋਮੇਟਿਡ ਸਲੋਟ ਮਸ਼ੀਨ 'ਚ ਟਿਕਟ ਕਿੱਦਾਂ ਪਰਚੇਸ ਕਰਨੀ ਸੀ. ਫਸਟ ਟਾਈਮ ਮੈਂ ਇੰਡੀਆ ਤੋਂ ਬਾਹਰ ਆਇਆ, ਉਹ ਸਾਰਾ ਕੁਛ ਇੱਕ ਨਹੀਂ ਸਮਝ ਆਉਂਦਾ ਤਾਂ ਤੁਸੀਂ ਪੁੱਛ ਲਓ ਕਿਸੇ ਕੁਛ ਨਾਲ ਬਿੱਗ ਡੀਲ. ਐਂਡ ਇੱਥੇ ਮੈਂ ਇਹੀ ਚੀਜ਼ ਕਹਾਂਗਾ ਦੂਸਰੀ ਕਿ ਮਿਸਟੇਕਸ ਨੂੰ, ਗਲਤੀਆਂ ਨੂੰ ਪਰਸਨਲੀ ਨਾ ਲਓ. ਇਟਸ ਅ ਲਰਨਿੰਗ ਪ੍ਰੋਸੈਸ. ਜ਼ਿੰਦਗੀ ਵਿੱਚ ਇੱਦਾਂ ਹੈ ਕਿ ਜਦੋਂ ਅਸੀਂ ਸਾਈਕਲ ਚਲਾਉਣਾ ਸਿੱਖਦੇ, ਕਿ ਕੋਈ ਵੀ ਨਵੀਂ ਚੀਜ਼ ਸਿੱਖਦੇ, ਅਸੀਂ ਗਲਤੀਆਂ ਕਰਦੇ ਹਾਂ ਪਰ ਅਸੀਂ ਉਹਨੂੰ ਪਰਸਨਲੀ ਨਹੀਂ ਲੈਂਦੇ. ਤੁਸੀਂ ਇੱਕ ਨਵੇਂ ਕਲਚਰ 'ਚ ਜਾਓਗੇ, ਇੱਕ ਨਵੇਂ ਸੈਟਅਪ 'ਚ ਜਾਓਗੇ, ਇੱਕ ਨਵੇਂ ਮੁਲਕ 'ਚ ਜਾ ਰਹੇ ਹੋ, ਉੱਥੇ ਕਿੰਨਾ ਕੁਛ ਡਿਫਰੈਂਟ ਹੈ. ਆਫਕੋਰਸ ਯੂ ਗੋਇੰਗ ਟੂ ਮੇਕ ਅ ਲੋਟ ਆਫ ਮਿਸਟੇਕਸ, ਬਟ ਉਹ ਮਿਸਟੇਕਸ ਨੂੰ ਪਰਸਨਲੀ ਨਾ ਲਓ, ਕਿਉਂਕਿ ਤੁਸੀਂ ਇੱਕ ਲਰਨਰ ਹੋ. ਸੋ ਇਸ ਭਾਵਨਾ ਦੇ ਨਾਲ ਚੱਲੋ. ਹਾਂ, ਇੱਕ ਚੀਜ਼ ਬੜੀ ਹੋਰ ਅਹਿਮ ਜ਼ਰੂਰੀ ਹੈ, ਹਰ ਇੱਕ ਤੋਂ ਸਿੱਖੋ. ਤੁਸੀਂ ਇੰਡੀਆ 'ਚ ਹੋ ਸਕਦਾ ਮਾਸਟਰਸ ਡਿਗਰੀ ਕੀਤੀ ਹੋਏ, ਇੰਡੀਆ ਪਾਕਿਸਤਾਨ ਜਾਂ ਜਿੱਥੋਂ ਵੀ ਪੰਜਾਬੀ ਸਾਡੇ ਸੁਣ ਰਹੇ ਨੇ, ਤੁਸੀਂ ਮਾਸਟਰਸ ਡਿਗਰੀ ਕੀਤੀ ਹੋਏ, ਪੀ ਐਚ ਡੀ ਕੀਤੀ ਹੋਏ, ਬਟ ਸਟਿਲ ਜੇ ਉੱਥੇ ਪਹੁੰਚ ਕੇ ਸਾਨੂੰ ਕੋਈ ਇੱਦਾਂ ਦਾ ਨੌਜਵਾਨ ਜਾਂ ਕੋਈ ਵੀ ਇੱਦਾਂ ਦਾ ਪਰਸਨ ਮਿਲਿਆ ਜਿੰਨਾ, ਜਿਹੜਾ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਹੈ, ਜਿਹੜਾ ਇੱਥੋਂ ਪਿੰਡ ਤੋਂ ਸਾਡਾ ਕੋਈ ਵੀਰ ਜਿਹੜਾ ਉੱਥੇ ਜਾ ਕੇ ਉਹਨੇ ਮਿਹਨਤ ਕੀਤੀ ਹੈ, ਸਕਸੈਸਫੁਲ ਹੋਇਆ, ਤੁਸੀਂ ਉਹਦੇ ਕੋਲੋਂ ਵੀ ਸਿੱਖੋ, ਤੁਹਾਨੂੰ ਸਿੱਖਣ ਲਈ ਬਹੁਤ ਕੁਛ ਹੋਏਗਾ. ਇਸ ਕਰਕੇ ਆਪਣਾ ਸਰਕਲ ਲਿਮਿਟਿਡ ਨਾ ਰੱਖੋ ਤੇ ਹਰ ਇੱਕ ਕੁਛ ਸਿੱਖੋ, ਕੋਈ ਵੀ ਬਾਉਂਡਰੀਜ਼ ਨਾ ਡਰਾ ਕਰੋ. ਆਪਣੀ ਈਗੋ ਇੱਥੇ ਛੱਡ ਕੇ ਜਾਓ, ਦਿੱਲੀ ਏਅਰਪੋਰਟ ਹੀ ਛੱਡ ਕੇ ਜਾਓ, ਬਹੁਤ ਵਧੀਆ ਰਹੇਗਾ. ਤੇ ਆਪਣੇ ਕਲਚਰ ਨੂੰ, ਜਿਹੜੇ ਨਵੀਂ ਤੁਸੀਂ ਜਗ੍ਹਾ ਜਿਵੇਂ ਆਪਣਾ ਘਰ ਬਣਾਉਣ ਜਾ ਰਹੇ ਹੋ, ਉਸ ਜਗ੍ਹਾ ਦੇ ਕਲਚਰ ਦੇ ਬਾਰੇ ਜ਼ਰੂਰ ਸਿੱਖਣ ਦੀ ਕੋਸ਼ਿਸ਼ ਕਰੋ. ਮੈਨੂੰ ਹਾਲ ਤੱਕ ਯਾਦ ਹੈ, ਮੈਂ ਇੱਕ ਵਾਰੀ ਸੁਪਰ ਮਾਰਕੀਟ ਤੋਂ ਚੇਂਜ ਲੈਣੀ ਸੀ ਸੁਮੀਤ, ਮੇਰੇ ਕੋਲ ਪਤਾ ਨਹੀਂ 10 ਜਾਂ 20 ਡਾਲਰ ਦਾ ਕਰੰਸੀ ਦਾ ਨੋਟ ਸੀਗਾ, ਤੇ ਮੈਂ ਕਿਹਾ ਕੈਨ ਯੂ ਗਿਵ ਮੀ ਸਮ ਚੇਂਜ ਟੂ ਵਿਚ ਸ਼ੀ ਰਿਪਲਾਈਡ, do you know how to say please? No, I still remember, she said, no, there's a magic word that I do have changed. There's a magic word that opens the sale. I said, well, what is it? She said, it's called please. So I was so embarrassed. So my sentence replayed, can I get some change, please? You know, would you have a change for 20? Please. And then she opened the till. Most of them, after that, you see, but never personally, yeah, because that's a learning process. And I think it was a lot of fun. But if you do it, you can't get a chance again.
ਜੀ ਸਿਮਰ, ਤੇ ਤੁਹਾਡਾ ਆਪਣਾ ਹੋਸਪਿਟੈਲਿਟੀ ਤੋਂ ਮੋਟੀਵੇਸ਼ਨਲ ਸਪੀਕਰ ਬਣਨ ਦਾ ਸਫ਼ਰ ਕੀ ਸੀ?
ਸੁਮੀਤ, ਉਹ ਕਾਫੀ ਸਾਲ ਬਾਅਦ ਹੋਇਆ. ਸੋ ਆਸਟ੍ਰੇਲੀਆ ਤੋਂ ਬਾਅਦ, ਆਸਟ੍ਰੇਲੀਆ ਮੈਂ ਜ਼ਿਆਦਾ ਸਮਾਂ ਨਹੀਂ ਰਿਹਾ, ਸਾਲ ਸਵਾ ਸਾਲ ਦੇ ਪੀਰੀਅਡ 'ਚ ਆਈ ਗੈਸ, ਤੇ ਮੇਰੀ ਨੈਕਸਟ ਜਿਹੜੀ ਜੋਬ ਸੀਗੀ ਉਹ US ਦੇ ਵਿੱਚ ਮੈਨੂੰ ਮਿਲੀ, ਉਹ ਮੈਰੀਅਟ ਇੰਟਰਨੈਸ਼ਨਲ ਜਿਹੜੀ ਹੋਟਲ ਕੰਪਨੀ ਹੈਗੀ ਹੈ, ਉਹਨਾਂ ਦੇ ਨਾਲ ਮੈਨੂੰ ਜਦੋਂ ਜੋਬ ਆਫਰ ਹੋਈ ਤੇ ਮੈਂ US ਮੂਵ ਹੋ ਗਿਆ. US ਮੂਵ ਹੋਣ ਤੋਂ ਬਾਅਦ ਮੇਰੇ ਫਾਦਰ ਸਾਹਿਬ ਠੀਕ ਨਹੀਂ ਸੀਗੇ, ਇੰਡੀਆ, ਮੈਂ ਫਿਰ ਇੰਡੀਆ ਰੀਲੋਕੇਟ ਕਰ ਗਿਆ ਸੀ ਉਸ ਤੋਂ ਬਾਅਦ. ਐਂਡ ਦੈਨ ਆਈ ਲਿਵਡ ਇਨ ਦੀ UK ਆਲਸੋ, ਐਂਡ ਦੈਨ ਦੁਬਈ ਐਸ ਵੈਲ. ਸੋ ਸਾਰੀ ਦੁਨੀਆ ਘੁੰਮ ਘੁਮਾ ਕੇ ਲਗਭਗ 9-10 ਸਾਲ ਜਿਹੜੇ ਮੈਂ ਹੋਟਲ ਇੰਡਸਟਰੀ ਵਿੱਚ ਗੁਜ਼ਾਰੇ ਹੈ, ਅਲੱਗ ਅਲੱਗ ਫੀਲਡ ਦੇ ਵਿੱਚ, ਆਪਰੇਸ਼ਨ ਦੇ ਵਿੱਚ, ਸੋ ਸਟੂਡੈਂਟ ਦੇ ਵਿੱਚ, ਮੈਨੇਜਰ ਐਂਡ ਅਦਰ ਸੋਰਟ ਆਫ ਥਿੰਗਸ. ਤੇ ਫਿਰ ਉਸ ਤੋਂ ਬਾਅਦ 2007 ਜਦੋਂ ਮੈਂ UK ਸੀਗਾ, ਉਦੋਂ ਮੇਰੇ ਮਨ 'ਚ ਭਾਵਨਾ ਆਈ ਸੀ ਕਿ ਮੈਂ ਕੁਛ ਜ਼ਿੰਦਗੀ ਨੂੰ ਨਵਾਂ ਮੋੜ ਲੈਣਾ ਚਾਹੁੰਦਾ. ਮੈਂ ਕਾਫੀ ਕੁਛ ਸਿੱਖਿਆ, ਜਿੱਦਾਂ ਕਈ ਪੰਜਾਬ 'ਚ ਜੀਤਾਂ ਵਿੱਚ ਲਿਖਿਆ ਹੁੰਦਾ ਨਾ ਕਿ ਅਸਲ ਬਦਾਮ ਖਾ ਕੇ ਨਹੀਂ ਧੱਕੇ ਖਾ ਕੇ ਆਉਂਦੀ. ਜ਼ਿੰਦਗੀ ਤੇ ਕਾਫੀ ਧੱਕਿਆ, ਤੇ ਬਹੁਤ ਕੁਛ ਸਿੱਖਿਆ. ਮੇਰੀ ਇੱਛਾ ਹੋਈ ਮੈਂ ਵਾਪਸ ਇੰਡੀਆ ਆਵਾਂ, ਕਿਉਂਕਿ ਮੇਰੇ ਮਾਤਾ ਜੀ ਕਿੱਥੇ ਸੀਗੇ, ਫੈਮਿਲੀ ਪਰਿਵਾਰ ਸਾਰਾ ਇੱਥੇ ਸੀਗਾ, ਉਹ ਵੀ ਕਾਰਨ ਬਣਿਆ. ਤੇ ਨਾਲ ਮੇਰੇ ਅੰਦਰ ਇੱਕ ਜੋ ਡਿਜ਼ਾਇਰ ਸੀਗੀ ਕਿ ਮੈਂ ਜੋ ਸਿੱਖਿਆ ਹੈ ਜਾਂ ਜੋ ਸਿਖਾਉਣ ਦੀ ਕੈਪੇਬਿਲਿਟੀ ਰੱਖਦਾ ਉਹਨੂੰ ਆ ਕੇ ਯੂਜ਼ ਕਰਾਂ, ਤੇ ਇੱਥੋਂ ਦੇ ਨੌਜਵਾਨਾਂ ਦੇ ਵਿੱਚ ਊਰਜਾ ਭਰਾ ਕੇ ਨਵੀਂ ਸੋਚ ਲੈ ਕੇ ਆਵਾਂ. ਕਿਉਂਕਿ ਮੈਂ ਸਮਝਦਾ ਠੀਕ ਹੈ, ਸਾਡੇ ਕਾਫੀ ਵੀਰ ਜਿਹੜੇ ਘਰਾਂ ਤੋਂ ਦੂਰ ਬੈਠੇ ਨੇ, ਅਲੱਗ ਅਲੱਗ ਲੋਕਾਂ 'ਚ ਬੈਠੇ ਨੇ, ਆਪਣੀ ਕਈ ਆਪਣੀ ਚੋਇਸ ਨਾਲ ਗਏ, ਕਈ ਆਪਣੀ ਚੋਇਸ ਨਾਲ ਨਹੀਂ ਗਏ, ਕਈ ਉਹਨਾਂ ਉੱਥੇ ਮੌਕੇ ਨਹੀਂ ਮਿਲੇ. ਪਰ ਦੂਸਰੀ ਗੱਲ ਜੋ ਮੇਰਾ ਇਹ ਵੀ ਯਕੀਨ ਹੈ ਕਿ ਅਸੀਂ ਜਦੋਂ ਨਵੀਂ ਸੋਚ ਜੇ ਆਪਣੇ ਇੱਥੇ ਵੀ ਲੈ ਕੇ ਆਈਏ, ਭਾਰਤ 'ਚ ਵੀ ਲੈ ਕੇ ਆਈਏ, ਪੰਜਾਬ 'ਚ ਵੀ ਲੈ ਕੇ ਆਈਏ, ਤੇ ਸਾਡੇ ਨੌਜਵਾਨਾਂ ਨੂੰ ਹੋਰ ਬਹੁਤ ਓਪਰਚੁਨਿਟੀਜ਼ ਵੀ ਮਿਲ ਸਕਦੀਆਂ। ਇਹੀ ਕੋਸ਼ਿਸ਼ ਹੈ ਕਿ ਯੰਗਸਟਰਸ ਨੂੰ ਇੱਥੇ ਵੀ, ਮੈਂ ਕਈ ਵਾਰੀ ਬਾਹਰ ਕਹਿੰਦਾ ਹੁੰਦਾ ਕਿ ਬਈ ਜਿਹੜਾ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਤਰੀਕਾ, ਕੰਮ ਕਰਨ ਦਾ ਤਰੀਕਾ ਜਾਂ ਸੋਚ ਸੁਧਾਰੀ ਜਾ ਸਕਦੀ ਹੈ ਸਾਡੇ ਨੌਜਵਾਨਾਂ ਦੀ ਜਿੱਥੇ ਜਿੱਥੇ ਉਹ ਬੈਠੇ ਨੇ, ਤੇ ਸ਼ਾਇਦ ਉਹਨਾਂ 'ਚੋਂ ਕਈਆਂ ਨੂੰ ਜ਼ਬਰਦਸਤੀ ਅੰਡਰ ਕੰਪਲਸ਼ਨ ਨਾ ਜਾਣਾ ਪਏ, ਆਪਣੇ ਸ਼ੌਕ ਨਹੀਂ ਜਾਣਾ, ਅਲੱਗ ਗੱਲ ਆ, ਆਪਣੇ ਫੈਮਿਲੀ ਮੈਂਬਰਸ ਨਾਲ ਯੂਨਾਈਟ ਹੋਣ ਅਲੱਗ ਅਲੱਗ ਕੰਟਰੀ 'ਚ ਜਾਣਾ ਅਲੱਗ ਗੱਲ ਆ, ਬਟ ਅੰਡਰ ਕੰਪਲਸ਼ਨ ਨਾ ਜਾਣਾ ਪਏ, ਉਹਦੀ ਜਿਹੜੀ ਨਵੀਂ ਸੋਚ ਦੀ ਜ਼ਰੂਰਤ ਹੈ। ਮੈਨੂੰ 2007 ਵਿੱਚ ਸੁਣੀ ਦਾ ਅਹਿਸਾਸ ਹੋਇਆ ਕਿ ਮੈਂ ਜ਼ਿੰਦਗੀ ਦੇ ਕੁਛ ਤਜ਼ਰਬਿਆਂ ਦੇ ਦੋਸਤੇ ਕੁਛ ਲਰਨਿੰਗ ਐਂਡ ਡਿਵੈਲਪਮੈਂਟ ਦੇ ਵਿੱਚ ਕੁਛ ਕਰ ਸਕਦਾ ਉਸ ਫੀਲਡ ਦੇ ਵਿੱਚ। ਉੱਥੇ ਸ਼ੁਰੂਆਤ ਕੀਤੀ, ਸਕੂਲ ਦਾ ਗੋਲਡਨ ਜਾਣਾ ਸ਼ੁਰੂ ਕੀਤਾ, ਲੈਕਚਰ ਦੇਣੇ ਸ਼ੁਰੂ ਕੀਤੇ, ਯੂਟਿਊਬ 'ਤੇ ਵੀਡੀਓਜ਼ ਨਾ ਪਏ ਪਾਉਣੇ ਸ਼ੁਰੂ ਕੀਤੇ, ਕੰਪਨੀ ਨਾਲ ਕੰਸਲਟਿੰਗ ਪ੍ਰੋਡਕਟ ਸ਼ੁਰੂ ਕੀਤਾ, ਅਤੇ ਬਸ ਇੱਦਾਂ ਹੀ ਅੱਗੇ ਵੱਧ ਰਿਹਾ ਸੀ।
ਸਿਮਰ, ਤੇ ਇੱਕ ਚੰਗਾ ਬੁਲਾਰਾ ਹੋਣਾ ਅੱਜ ਕੱਲ ਹਰ ਕਰੀਅਰ ਪਾਥ ਵਿੱਚ ਲਾਜ਼ਮੀ ਹੋ ਗਿਆ, ਤੇ ਆਰਟ ਆਫ ਪਬਲਿਕ ਸਪੀਕਿੰਗ ਬਾਰੇ ਵੀ ਕੋਈ ਟਿਪਸ ਦਿਓ।
ਆਰਟ ਆਫ ਪਬਲਿਕ ਸਪੀਕਿੰਗ ਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਟਿਪ ਮੈਂ ਦੇਣਾ ਚਾਹੁੰਦਾ ਉਹ ਇਹੀ ਹੈ ਕਿ ਪਬਲਿਕ ਨੂੰ ਸਮਝੋ, ਤੁਸੀਂ ਕਿਹਨਾਂ ਨਾਲ ਗੱਲ ਕਰ ਰਹੇ ਹੋ, ਉਹਨਾਂ ਦੇ ਕੀ ਚੈਲੰਜਸ ਨੇ, ਉਹਨਾਂ ਦੇ ਮਨ ਦੇ ਉੱਤੇ ਅੱਜ ਕੱਲ੍ਹ ਕੀ ਬੋਝ ਹੈ, ਅਤੇ ਤੁਸੀਂ ਬੱਚਾ ਜੇ ਪਬਲਿਕ ਸਪੀਕਿੰਗ 'ਚ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਪਬਲਿਕ ਨੂੰ ਸਮਝੋ, ਅਤੇ ਪਬਲਿਕ ਹਮੇਸ਼ਾ ਫੇਲ ਨਹੀਂ ਹੁੰਦੀ, ਤੁਸੀਂ ਕਿਸ ਜਗ੍ਹਾ 'ਤੇ ਇਸ ਮਾਹੌਲ ਵਿੱਚ ਇਸ ਕਿਹਨਾਂ ਲੋਕਾਂ ਦੇ ਨਾਲ ਗੱਲ ਕਰ ਰਹੇ, ਉਹਨਾਂ ਦੇ ਕੀ ਚੈਲੰਜਸ ਹੈ, ਕੀ ਉਹਨਾਂ ਦੇ ਤੁਸੀਂ ਚੈਲੰਜਸ ਸੋਲਵ ਕਰਨ ਦੇ ਵਿੱਚ ਕੁਛ ਯੋਗਦਾਨ ਪਾ ਸਕਦੇ ਕਿ ਨਹੀਂ। ਇਹ ਸਭ ਤੋਂ ਪਹਿਲੀ ਚੀਜ਼ ਜਿਹੜੀ ਜ਼ਹਿਨ ਵਿੱਚ ਲੈ ਕੇ ਚੱਲੇ ਜਿਹੜੇ ਤੁਸੀਂ ਪਬਲਿਕ ਸਪੀਕਿੰਗ ਦੀ ਇੰਪਰੂਵ ਕਰਨ ਦੀ ਗੱਲ ਕਰਦੇ ਹੋ। ਇਹਦਾ ਲੈਂਗੁਏਜ ਨਾਲ ਕੋਈ ਲੈਣਾ ਦੇਣਾ ਨਹੀਂ, ਮੈਂ ਇੱਥੇ ਕਲੈਰੀਫਾਈ ਕਰ ਦਿੰਦਾ, ਅੱਛੀ ਅੰਗਰੇਜ਼ੀ ਬੋਲ ਲੈਣਾ ਇਹਦੀ ਕੋਈ ਗਰੰਟੀ ਨਹੀਂ ਕਿ ਅੱਛਾ ਪਬਲਿਕ ਸਪੀਕਰ ਹੋਵੇਗਾ। ਅੰਗਰੇਜ਼ੀ ਇੱਕ ਭਾਸ਼ਾ ਹੈ, ਇੱਕ ਕਮਿਊਨੀਕੇਸ਼ਨ ਇੱਕ ਕਲਾ ਹੈ, ਦੋਵੇਂ ਚੀਜ਼ਾਂ ਅਲੱਗ ਅਲੱਗ ਨੇ, ਸਾਨੂੰ ਅੱਛੀ ਬਿਲਕੁਲ ਧਿਆਨ 'ਚ ਰੱਖਣੀ ਚਾਹੀਦੀ ਹੈ। ਅੰਗਰੇਜ਼ੀ ਇੱਕ ਭਾਸ਼ਾ ਹੈ ਅਤੇ ਅੰਗਰੇਜ਼ੀ ਇੰਟੈਲੀਜੈਂਸ ਨਹੀਂ, ਇਹ ਵੀ ਚੀਜ਼ ਯਾਦ ਰੱਖੋ। ਇੰਟੈਲੀਜੈਂਸ ਹੋਣ ਦੀ ਜ਼ਰੂਰੀ ਨਹੀਂ ਕਿ ਉੱਪਰ ਸ਼ਖਸ ਨੂੰ ਅੰਗਰੇਜ਼ੀ ਆਉਂਦੀ ਹੋਏ। ਅਤੇ ਦੂਸਰੀ ਚੀਜ਼, ਅਥੈਂਟਿਕ ਰਹੋ, ਯਾਨੀ ਕਿ ਕੁਛ ਹੋਰ ਜਦੋਂ ਸਪੇਸ 'ਤੇ ਜਾ ਕੇ ਜਾਂ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ, ਕੁਛ ਹੋਰ ਬਣਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਲੋਕ ਇਸ ਚੀਜ਼ ਨੂੰ ਛੇਤੀ ਪਹਿਚਾਣ ਜਾਂਦੇ ਨੇ। ਤੁਸੀਂ ਕੁਛ ਸਮਾਂ ਲੋਕਾਂ ਨੂੰ ਦੇਖ ਕੇ ਬਣਾ ਸਕਦੇ ਹੋ, ਪਰ ਅਲਟੀਮੇਟਲੀ ਉਹਨਾਂ ਨੂੰ ਪਤਾ ਲੱਗ ਜਾਏਗਾ, ਜਦੋਂ ਪਤਾ ਲੱਗ ਗਿਆ ਤੁਹਾਡੀ ਸਾਰੀ ਕ੍ਰੈਡੀਬਿਲਿਟੀ ਜਿਹੜੀ ਉਹ ਡਾਊਨ ਹੋ। ਤੀਜੀ ਚੀਜ਼ ਇਹ ਨੇ ਕਿ ਇੱਕ ਬੜਾ ਮੰਨਿਆ ਜਾਂਦਾ ਕਿ ਅੱਛਾ ਇੱਕ ਲੈਕਚਰ ਦੇਣ ਲਈ ਬਈ ਜੋਸ਼ ਭਰਿਆ ਲੈਕਚਰ ਹੋਣਾ ਚਾਹੀਦਾ। ਕਈ ਵਾਰੀ ਕੁਛ ਸਪੀਕਰ ਨੂੰ ਓਵਰਡੂ ਕਰ ਜਾਂਦੇ ਨੇ, ਯਾਨੀ ਕਿ ਜੋਸ਼ ਦੇ ਨਾਲ ਨਾਲ ਤੁਹਾਡਾ ਕੰਟੈਂਟ, ਤੁਸੀਂ ਕੀ ਗੱਲ ਕਰ ਰਹੇ ਹੋ, ਕੀ ਉਹ ਰੈਲੇਵੈਂਟ ਹੈ ਕਿ ਨਹੀਂ, ਤੁਹਾਡੇ ਸ਼ਬਦਾਂ ਦੀ ਰੈਲੇਵੈਂਸ ਕਿੱਥੇ ਕੁਨੇ ਹੈਗੇ ਆ ਉਸ ਓਕੇਜ਼ਨ ਦੇ ਲਈ ਕਿ ਨਹੀਂ, ਇਹ ਚੀਜ਼ ਵੀ ਨਾਲ ਨਾਲ ਬਰਕਰਾਰ ਰੱਖੋ। ਅਤੇ ਪਬਲਿਕ ਸਪੀਕਿੰਗ ਦੇ ਟੋਪਿਕ 'ਤੇ ਇੱਕ ਹੋਰ ਗਲਤੀ ਜੋ ਅਕਸਰ ਲੋਕ ਕਰਦੇ ਆ, ਸੁਨੀਤ ਦੇ ਮੇਰੇ ਮਾਇੰਡ 'ਚ ਆ ਰਹੀ ਹੋਈ ਹੈ ਕਿ ਰੱਟਾ ਮਾਰ ਕੇ ਕੋਈ ਜਦੋਂ ਅਸੀਂ ਚੀਜ਼ ਕਦੀ ਵੀ ਬੋਲਣ ਦੀ ਕੋਸ਼ਿਸ਼ ਕਰਾਂਗੇ ਉਹ ਨੈਚੁਰਲ ਨਹੀਂ ਹੋਏਗੀ, ਸਕ੍ਰਿਪਟਿਡ ਲੱਗੇਗੀ ਜਿੱਦਾਂ ਕੋਈ ਰੋਬੋਟ ਗੱਲ ਕਰ ਰਿਹਾ। ਤੁਸੀਂ ਪੁਆਇੰਟਸ ਆਪਣੇ ਸਾਹਮਣੇ ਰੱਖਣੇ ਪੈਣ ਤੋਂ ਜ਼ਰੂਰ ਕਿਸੇ ਸਲਿਪ 'ਤੇ ਰੱਖ ਲਓ, ਬਟ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਵਿਚਾਰ ਜਿਹੜੇ ਸਪੋਂਟੇਨੀਅਸ ਬਣਾ ਕੇ ਉਹਨਾਂ ਨੂੰ ਸਾਂਝੇ ਕਰਨ ਦੀ ਕੋਸ਼ਿਸ਼ ਕਰੋ।
ਸਮੇਂ 'ਚੋਂ ਸਮਾਂ ਕੱਢਣ ਲਈ ਅਤੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸਿਮਰ।
ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਅਤੇ ਸਾਰਿਆਂ ਨੂੰ ਇੱਕ ਵਾਰੀ ਫਿਰ ਪਿਆਰ ਭਰਿਆ ਨਮਸਕਾਰ, ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ। And you guys look after yourself. Khoob tarakki karo. We are very proud of you.
You're with SBS Radio.